SBS Radio.
ਹਾਜ਼ਰੀਨ SBS ਪੰਜਾਬੀ ਤੇ ਮੈਂ ਰੁਚਿਕਾ ਤਲਵਾਰ ਹਾਜ਼ਰ ਹਾਂ ਲੈ ਕੇ ਇੱਕ ਬੜੀ ਮਹੱਤਵਪੂਰਨ ਗੁਫ਼ਤਗੂ ਤੁਹਾਡੇ ਨਾਲ ਜੋ ਕਿ ਹੈ ਪੇਰੈਂਟਿੰਗ ਯਾਨੀ ਬੱਚਿਆਂ ਦੀ ਪਰਵਰਿਸ਼ ਕਰਨ ਦੇ ਸਹੀ ਤਰੀਕੇ ਦੇ ਬਾਰੇ। ਦੋਸਤੋ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਕੋਰੋਨਾ ਵਾਇਰਸ ਦੇ ਮਾਹੌਲ ਦੇ ਵਿੱਚ ਮਾਂ ਪਿਓ ਵੀ ਬੱਚੇ ਵੀ ਘਰ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਵਕਤ ਗੁਜ਼ਾਰ ਰਹੇ ਨੇ ਜਿੰਨਾ ਕਿ ਕਦੀ ਪਹਿਲੇ ਨਹੀਂ ਗੁਜ਼ਾਰਿਆ ਸੀ ਇਕੱਠੇ। ਤੇ ਉਸਦੇ ਦੌਰਾਨ ਬੱਚਿਆਂ ਦੇ ਉੱਤੇ ਜਿੱਥੇ ਸਕੂਲ ਨਾ ਜਾਣ ਕਰਕੇ ਆਸਟ੍ਰੇਲੀਆ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪਿਛਲੇ ਦਿਨਾਂ ਸਕੂਲ ਵੀ ਬੰਦ ਰਹੇ ਨੇ, ਵਿਕਟੋਰੀਆ ਦੇ ਵਿੱਚ ਅਜੇ ਵੀ ਬੰਦ ਨੇ। ਮਾਪਿਆਂ ਦੀ ਜਿਹੜੀ ਨਿਗਾਹ ਹੈਗੀ ਹੈ ਹਰ ਵੇਲੇ ਬੱਚਿਆਂ ਦੇ ਉੱਤੇ ਰਹਿੰਦੀ ਹੈ, ਉਹ ਕੀ ਕਰ ਰਹੇ ਨੇ, ਪੜ੍ਹਾਈ ਠੀਕ ਕਰ ਰਹੇ ਨੇ ਕਿ ਨਹੀਂ, ਖੇਡਣ ਦਾ ਜ਼ਿਆਦਾ ਮੌਸਮ ਦੇ ਮੁਤਾਬਕ ਬਾਹਰ ਦੀ ਇਜਾਜ਼ਤ ਨਹੀਂ ਹੁੰਦੀ ਜ਼ਿਆਦਾ ਸਰਦੀ ਦੇ ਵਿੱਚ। ਸੋ ਕੀ ਤੁਸੀਂ ਅਜਿਹੇ ਮਾਂ ਜਾਂ ਪਿਓ ਹੈਗੇ ਹੋ ਜਿਹੜੇ ਬੱਚਿਆਂ ਦੇ ਉੱਤੇ ਇੱਕ ਇੱਕ ਕਦਮ ਦੇ ਉੱਤੇ ਨਜ਼ਰ ਆਪਣੀ ਬਣਾਈ ਰੱਖਦੇ ਹੋ? ਜੇ ਹੈਗੇ ਹੋ ਤੇ ਸ਼ਾਇਦ ਤੁਸੀਂ ਹੈਲੀਕਾਪਟਰ ਪੇਰੈਂਟ ਹੈਗੇ ਹੋ। ਹੁਣ ਹੈਲੀਕਾਪਟਰ ਪੇਰੈਂਟ ਕੌਣ ਹੁੰਦਾ ਹੈ? ਦੋਸਤੋ ਸਮਝਾਉਣ ਵਾਸਤੇ ਅਸੀਂ ਸਟੂਡੀਓ ਦੇ ਵਿੱਚ ਦਾਵਤ ਦਿੱਤੀ ਹੈ ਮੈਲਬਨ ਦੇ ਪੀਡੀਆਟ੍ਰਿਸ਼ਨ ਯਾਨੀ ਬੱਚਿਆਂ ਦੇ ਰੋਗਾਂ ਦੇ ਵਿਸ਼ੇਸ਼ਗਿਆ ਡਾਕਟਰ ਰਾਜ ਖਿੱਲਨ ਨੂੰ, ਜੋ ਕਿ ਸਾਡੇ ਨਾਲ ਵਕਤਨ ਫਵਕਤਨ ਬੱਚਿਆਂ ਦੀ ਮਾਨਸਿਕ ਤੇ ਸਰੀਰਕ ਸਿਹਤ ਦੇ ਬਾਰੇ ਗੱਲਬਾਤ ਕਰਦੇ ਰਹਿੰਦੇ ਨੇ। ਡਾਕਟਰ ਖਿੱਲਨ, ਇੱਕ ਵਾਰ ਫੇਰ ਸਵਾਗਤ ਹੈ SBS ਪੰਜਾਬੀ ਵਿੱਚ।
ਥੈਂਕ ਯੂ ਰੁਚਿਕਾ ਜੀ, ਐਂਡ ਥੈਂਕ ਯੂ SBS ਪੰਜਾਬੀ, ਮੈਨੂੰ ਇੱਕ ਵਾਰ ਫੇਰ ਮੌਕਾ ਦਿੱਤਾ ਮੇਰੇ ਲੋਕਾਂ ਨੇ ਜੁੜਨ ਲਈ।
ਡਾਕਟਰ ਰਾਜ, ਹੈਲੀਕਾਪਟਰ ਪੇਰੈਂਟ ਤੁਸੀਂ ਕਿਹਨੂੰ ਕਹੋਗੇ?
ਰੁਚਿਕਾ ਜੀ, ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਇਹ ਟੌਪਿਕ, ਸੋਹਣਾ ਟੌਪਿਕ ਚੁਣਿਆ ਹੈ, ਕਿਉਂਕਿ ਇਹ ਸਾਰੇ ਮਾਪਿਆਂ ਨਾਲ ਜੁੜਿਆ ਹੋਇਆ ਟੌਪਿਕ ਹੈਗਾ। ਕਦੇ ਨਾ ਕਦੇ ਅਸੀਂ ਨੋਇੰਗਲੀ ਜਾਂ ਅਨਨੋਇੰਗਲੀ ਹੈਲੀਕਾਪਟਰ ਪੇਰੈਂਟ ਬਣ ਜਾਂਦੇ ਆ। ਕਦੀ ਕਦੀ ਆਪਣੇ ਆਪ ਨੂੰ ਅੱਛਾ ਪੇਰੈਂਟ ਪ੍ਰੂਵ ਕਰਨ ਲਈ ਬਣਦੇ ਹਾਂ, ਕਦੀ ਕਦੀ ਆਪਾਂ ਦੂਜੇ ਨੂੰ ਦੇਖ ਕੇ ਕਰਦੇ ਹਾਂ। ਤੋ ਟਰਮ ਜਿਹੜਾ ਹੈਲੀਕਾਪਟਰ ਪੇਰੈਂਟਿੰਗ, ਜਿਵੇਂ ਹੈਲੀਕਾਪਟਰ ਸਾਡੇ ਉੱਤੇ ਘੁੰਮਦਾ ਰਹਿੰਦਾ ਹੈ, ਇਹ ਸਿੰਪਲ ਭਾਸ਼ਾ 'ਚ ਆਪਾਂ ਬੋਲਦੇ ਹਾਂ ਕਿ ਉਸੇ ਤਰ੍ਹਾਂ ਦੇ ਜਿਵੇਂ ਪੇਰੈਂਟਸ, ਜਿਹੜੇ ਕੁਛ ਪੇਰੈਂਟਸ ਇਹੋ ਜਿਹੇ ਜੋ ਬੱਚਿਆਂ ਦੀ ਜ਼ਿੰਦਗੀ ਦੇ ਉੱਤੇ 24 ਘੰਟੇ ਇਹ ਘੁੰਮਦੇ ਰਹਿੰਦੇ ਆ, ਉਹਨਾਂ ਦੀ ਹਰ ਐਕਸ਼ਨ, ਉਹਨਾਂ ਦੀ ਹਰ ਹਰਕਤ 'ਤੇ ਨਿਗਾਹ ਰੱਖਦੇ ਆ ਕਿ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਹੈ। ਉਹ ਉਹਨਾਂ ਦੀ ਛੋਟੀ ਛੋਟੀ ਕੰਮ ਕਰਨ ਦੀ ਤਰੀਕਾ, ਉਹਨਾਂ ਦਾ ਖੇਲਣ ਦਾ ਤਰੀਕਾ, ਕਿਤੇ ਉਹ ਡਿੱਗਦਾ ਨਹੀਂ ਪਿਆ, ਡਿੱਗਿਆ ਤੇ ਕਿੰਨੀ ਚੋਟ ਲੱਗੀ ਹੈ, ਸਕ੍ਰੈਚ ਕਿਉਂ ਹੋ ਗਿਆ ਹੈ, ਤੋ ਛੋਟੀ ਛੋਟੀ ਚੀਜ਼ਾਂ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਦੇਣੀ ਜੋ ਕਿ ਉਮਰ ਦੇ ਹਿਸਾਬ ਨਾਲ ਐਪਰੋਪੇਟ ਨਹੀਂ ਹੈ। ਤੇ ਕੁਛ ਚੀਜ਼ਾਂ ਉਮਰ ਦੇ ਹਿਸਾਬ ਨਾਲ ਐਪਰੋਪੇਟ ਹੁੰਦੀ ਹੈ, ਕੁਛ ਚੀਜ਼ਾਂ ਉਮਰ ਦੇ ਹਿਸਾਬ ਨਾਲ ਐਪਰੋਪੇਟ ਨਹੀਂ ਹੁੰਦੀ ਹੈ। ਤੇ ਅਗਰ ਉਮਰ ਤੋਂ ਇਨਐਪਰੋਪੇਟ ਆਪਾਂ ਦਖਲ ਅੰਦਾਜ਼ੀ ਕਰ ਰਹੇ ਹਾਂ ਤੇ ਇਹਦਾ ਮਤਲਬ ਇਹ ਹੈਲੀਕਾਪਟਰ ਪੇਰੈਂਟਿੰਗ ਹੈਗੀ ਹੈ। ਇਹਦਾ ਮਤਲਬ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਦੂਜੇ ਤਰੀਕੇ ਨਾਲ ਕਿ ਆਪਾਂ ਉਹਨਾਂ ਦੀ ਬੱਚਿਆਂ ਦੀ ਜ਼ਿੰਦਗੀ ਦੇ ਉੱਤੇ ਬਹੁਤ ਜ਼ਿਆਦਾ ਇਨਵੋਲਵ ਹੋ ਰਹੇ ਹਾਂ, ਬਹੁਤ ਜ਼ਿਆਦਾ ਉਹਨਾਂ ਦੀ ਜ਼ਿੰਦਗੀ ਨੂੰ ਕੰਟਰੋਲ ਕਰ ਰਹੇ ਹਾਂ। ਮੈਂ ਇਹ ਕਹਿ ਰਿਹਾ ਸੀ ਕਿ ਦੂਜਾ ਟਰਮ ਕਦੀ ਕਦੀ ਆਪਾਂ ਇਹ ਵੀ ਯੂਜ਼ ਕਰਦੇ ਹਾਂ ਕਿ ਜਿਹਨੂੰ ਅਸੀਂ ਬੋਲਦੇ ਹਾਂ ਲੋਨ ਮੂਵਿੰਗ ਪੇਰੈਂਟਿੰਗ, ਜਿਵੇਂ ਲੋਨ ਮੋਵਰ ਜੋ ਹੁੰਦਾ ਤਾਂ ਉਹਨੇ ਪੂਰੇ ਲੋਨ ਨੂੰ ਮੂਵ ਕਰਕੇ ਸਾਫ਼ ਕਰਕੇ ਰੱਖਤਾ, ਤੋ ਵੀ ਆਰ ਲੋਨ ਮੂਵਿੰਗ ਦਾ ਹੋਲ ਪਾਥਵੇ ਫੋਰ ਦਾ ਚਾਈਲਡ ਕਿ ਹੁਣ ਤੂੰ, ਮੈਂ ਤੇਰੇ ਅੱਗੇ ਮਖਮਲ ਮਚਾਤਾ ਹੈ, ਤੂੰ ਹੁਣ ਚੱਲੋ ਅਸੀਂ ਇੱਥੇ। ਸੋ ਦੈਟ ਇਜ਼ ਇਟ ਇਜ਼ ਅ ਟਾਈਪ ਆਫ ਦੀ ਅਨਦਰ ਟਰਮ ਸਮ ਪੀਪਲ ਯੂਜ਼। ਜੀ
ਅੱਛਾ ਡਾਕਟਰ ਖਿੱਲਨ, ਅਸੀਂ ਕਿਉਂਕਿ ਜ਼ਿਆਦਾਤਰ ਆਪਣੇ ਭਾਰਤੀ ਸਮਾਜ ਦੇ, ਪੰਜਾਬੀ ਸਮਾਜ ਦੇ ਸਰੋਤਿਆਂ ਦੇ ਨਾਲ ਇਸ ਵੇਲੇ ਮੁਖਾਤਿਬ ਹੈਗੇ ਆ, ਬੱਚਿਆਂ ਦੇ ਉੱਤੇ ਨਿਗਰਾਨੀ ਰੱਖਣਾ, ਹਰ ਵੇਲੇ ਨਿਗਾਹ ਰੱਖਣਾ, ਜਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹੈਲੀਕਾਪਟਰ ਦੀ ਤਰ੍ਹਾਂ ਸਿਰ ਦੇ ਉੱਤੇ ਮੰਡਰਾਉਂਦੇ ਰਹਿਣਾ, ਇਹ ਤੇ ਸਾਡੀ, ਤੁਸੀਂ ਕਹਿ ਸਕਦੇ ਹੋ, ਭਾਰਤੀ ਸਮਾਜ ਦੀ ਇੱਕ ਆਦਤ ਹੈ ਨਾ। ਅਸੀਂ ਹਰ ਚੀਜ਼ ਚ ਬੱਚਿਆਂ ਨੂੰ ਆਪਣੇ ਵੱਲੋਂ ਸਭ ਚੰਗੇ ਤੋਂ ਚੰਗਾ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ, ਔਰ ਦੂਸਰਾ ਸਾਨੂੰ ਇਹ ਵੀ ਹੁੰਦਾ ਕਿ ਜੀ ਬੱਚਿਆਂ ਨੂੰ ਜੇ ਹਰ ਵੇਲੇ ਨਿਗਰਾਨੀ ਹੇਠ ਨਾ ਰੱਖਿਆ ਜਾਏ ਤੇ ਉਹ ਭਟਕ ਜਾਂਦੇ ਨੇ, ਵਿਗੜ ਜਾਂਦੇ ਨੇ। ਇਹ ਦੱਸੋ ਸਾਡੇ ਸਮਾਜ ਦੀ ਇਹ ਆਦਤ ਖਾਸ ਹੈ, ਔਰ ਦੂਸਰਾ ਇਹ ਕਿ ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ ਤੇ ਕੀ ਬੱਚਿਆਂ ਦੇ ਮਾਨਸਿਕ ਤੇ ਨਾਲ ਨਾਲ ਸਰੀਰਕ ਵਿਕਾਸ ਦੇ ਵਾਸਤੇ ਨੁਕਸਾਨਦੇਹ ਹੋ ਸਕਦਾ ਹੈ?
ਜੀ ਦੇਖੋ ਜੀ, ਇੱਕ ਤਾਂ ਆਪਾਂ ਜਿਹੜੀ ਤੁਸੀਂ ਜਿਹੜੀ ਸੋਹਣੀ ਗੱਲ ਚੁੱਕੀ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚ, ਪਰਟੀਕੁਲਰਲੀ ਪੰਜਾਬੀ ਕਮਿਊਨਿਟੀ ਨਹੀਂ ਇੰਡੀਅਨ ਸਾਰੀ ਕਮਿਊਨਿਟੀ ਜਾਂ ਇੰਡੀਅਨ ਸਬ ਕੰਟੀਨੈਂਟ ਅਗਰ ਆਪਾਂ ਕਹਿ ਲਈਏ, ਸਾਰਿਆਂ ਦਾ ਕਲਚਰ ਇੱਕ ਜਿਹਾ ਹੀ ਹੈ, ਇੰਡੀਅਨ, ਪਾਕਿਸਤਾਨੀ, ਬੰਗਲਾਦੇਸ਼, ਸ਼੍ਰੀਲੰਕਨ, ਬਰਮਾ, ਨੇਪਾਲ ਤੋਂ। ਪਰ ਸਾਡੇ ਬਾਕੀ ਮੈਂ ਕਮਿਊਨਿਟੀ ਦੇ ਲੋਕ ਵੀ ਇੱਥੇ ਦੇਖਦਾ, ਜਿਵੇਂ ਗ੍ਰੀਕ ਹੈ, ਇਟਾਲੀਅਨ ਹੈਗੇ ਹੈ, ਐਂਡ ਕੁਛ ਕੋਕੇਸ਼ਨ ਦੇ ਵੀ ਵਿੱਚ ਪੈਚਸ ਹੈਗੇ ਹੈ, ਜੋ ਆਪਣੀ ਬੱਚਿਆਂ ਦੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਇਨਵੋਲਵ ਹੁੰਦੇ ਆ। ਉਹਦੇ ਕਈ ਕਾਰਨ ਹੁੰਦੇ ਆ, ਜਿਵੇਂ ਇੱਕ ਤਾਂ ਤੁਸੀਂ ਕਿਹਾ ਹੈ ਕਿ ਕਲਚਰਲੀ ਜੋ ਮੈਂ ਆਪਣੇ ਦਾਦਾ ਦਾਦੀ, ਮਾਮਾ ਮਾਮੀ ਜਾਂ ਚਾਚਾ ਚਾਚੀ ਨੂੰ ਦੇਖਿਆ ਜਾਂ ਮੈਂ ਆਪਣੇ ਮਾਂ ਪਿਓ ਨੂੰ ਕਰਦੇ ਦੇਖਿਆ, ਮੈਂ ਇਹੀ ਸਿੱਖਿਆ ਕਿ ਇਹ ਸਭ ਤੋਂ ਜ਼ਿਆਦਾ ਸਹੀ ਤਰੀਕਾ ਪ੍ਰਿੰਟਿੰਗ ਦਾ, ਤੇ ਮੈਂ ਵੀ ਉਹੀ ਅਪਲਾਈ ਕਰਨਾ ਆਪਣੇ ਬੱਚਿਆਂ ਤੇ। ਇੱਕ ਜਨਰੇਸ਼ਨ ਆਫ ਰੋਂਗਨੈਸ ਜੋ ਆ ਰਹੀ ਹੈ, ਉਹ ਆਪਾਂ ਉਹਨੂੰ ਇੱਕ ਨੋਰਮਲ ਤਰੀਕਾ, ਸਹੀ ਤਰੀਕਾ ਸਮਝ ਕਰਕੇ ਉਹਨੂੰ ਆਪਾਂ ਫੋਲੋ ਕਰਦੇ ਰਹੇ, ਔਰ ਉਹ ਹੀ ਆਪਾਂ ਅੱਗੇ ਆਪਣੀ ਜਨਰੇਸ਼ਨ ਨੂੰ ਦਿਖਾ ਰਹੇ ਹਾਂ। ਤਾਂ ਉਹਦੇ ਨਾਲ ਆਪਾਂ ਇਹ ਸੋਚਦੇ ਹਾਂ ਕਿ ਇਹ ਆਪਾਂ ਐਕਸਕਿਊਜ਼ ਇਹ ਦਿੰਦੇ ਹਾਂ ਕਿ ਆਪਾਂ ਇਮੋਸ਼ਨਲੀ ਬੜੇ ਅਟੈਚ ਹੈ, ਸਾਡਾ ਇਮੋਸ਼ਨਲ ਅਟੈਚਮੈਂਟ ਸਾਡੇ ਬੱਚਿਆਂ ਨਾਲ ਬਹੁਤ ਹੈ, ਤੇ ਉਹਨੂੰ ਇਮੋਸ਼ਨਲ ਸਟੇਬਿਲਿਟੀ ਦਿੰਦੇ ਹਾਂ ਅਸੀਂ, ਉਹਦੀ ਵਜ੍ਹਾ ਤੋਂ ਬੱਚਾ ਅੱਗੇ ਜਾ ਕੇ ਸਟਰੋਂਗ ਬਣੂਗਾ। ਪਰ ਅੱਗੇ ਆਪਾਂ ਇਹ ਦੇਖੀਏ ਕਿ ਮੈਂ ਤੁਹਾਡਾ ਸਿੰਪਲ ਲੋਕਾਂ ਤੋਂ ਕੁਸ਼ਚਨ ਪੁੱਛਦਾ ਹੈ ਕਿ ਤੁਸੀਂ ਅੱਜ ਤੋਂ ਬਾਅਦ ਜਦ ਤੁਹਾਡਾ ਬੱਚਾ ਵੱਡਾ ਹੋਵੇ, ਤੁਸੀਂ ਉਥੋਂ ਦੇਖੋ ਕਿ ਵਟ ਡੂ ਯੂ ਵਾਂਟ ਯੋਰ ਚਾਈਲਡ ਟੂ ਬੀ ਲਾਈਕ। ਡੂ ਯੂ ਵਾਂਟ ਦ ਚਾਈਲਡ ਟੂ ਬੀ ਲਾਈਕ ਏ ਕੋਨਫੀਡੈਂਟ ਪਰਸਨ ਹੂ ਕੈਨ ਮੈਨੇਜ ਹਿਸ ਲਾਈਫ ਅਲੋਨ, ਹੂ ਕੈਨ ਮੈਨੇਜ ਸੋਰਟ ਆਊਟ ਹਿਸ ਲਾਈਫ ਪ੍ਰੋਬਲਮ ਅਲੋਨ, ਡਸ ਨਾਟ ਗੋਇੰਗ ਟੂ ਡਿਪਰੈਸ਼ਨ ਜਦ ਥੋੜੇ ਥੋੜੇ ਸਟ੍ਰੈਸਿਸ ਲਾਈਫ ਦੀ ਆਏ। ਅਗਰ ਯੈਸ ਤੁਸੀਂ ਚਾਹੁੰਦੇ ਕਿ ਤੁਹਾਡਾ ਬੱਚਾ ਇਸ ਤਰ੍ਹਾਂ ਸਟਰੋਂਗ ਰਹੇ, ਛੋਟੀ ਛੋਟੀ ਚੀਜ਼ ਤੇ ਐਂਗਸ਼ੀਅਸ ਨਾ ਹੋਵੇ, ਛੋਟੀ ਛੋਟੀ ਚੀਜ਼ ਤੇ ਉਹ ਡਿਪਰੈਸ ਨਾ ਹੋਵੇ, ਤਾਂ ਉਹਨੂੰ ਕੋਨਫੀਡੈਂਸ ਦੀ ਜ਼ਰੂਰਤ ਹੈ। ਤਾਂ ਕੋਨਫੀਡੈਂਸ ਕਿੱਥੋਂ ਆਊਗਾ? ਇੱਕ ਦਿਨ ਚੰਦ ਨਹੀਂ ਆਊਗਾ, ਉਹਦੀ ਕੋਨਫੀਡੈਂਸ ਆਊਗਾ ਉਹਦੇ ਬਚਪਨ ਤੋਂ ਸ਼ੁਰੂ ਦੀ ਛੋਟੀ ਛੋਟੀ ਚੀਜ਼ਾਂ ਤੋਂ ਜੋ ਆਪਾਂ ਸ਼ੁਰੂ ਕਰਦੇ ਹਾਂ। ਉਹਨੂੰ ਉਹ ਚਾਹੀਦਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਐਜ਼ ਏ ਪੇਰੈਂਟ ਅਸੀਂ ਕੀ ਚਾਹੁੰਦੇ ਹਾਂ ਕਿ ਸਾਡਾ ਬੱਚਾ ਮਕਮਲ ਤੇ ਚੱਲੇ ਹਮੇਸ਼ਾ, ਕਿਉਂਕਿ ਜ਼ਿੰਦਗੀ ਮਕਮਲ ਦਾ ਤਰੀਕਾ ਤਾਂ ਨਹੀਂ ਹੈ ਨਾ, ਕੋਈ ਉਹ ਪਾਥਵੇ ਤਾਂ ਨਹੀਂ ਬਣਾਉਂਦਾ। ਤਾਂ ਸਾਡਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੇ ਬੱਚੇ ਦੇ ਰਾਹ ਦੇ ਸਾਰੇ ਰੋੜੇ ਹਟਾ ਦਈਏ, ਨੋ ਦੈਟਸ ਨਾਟ ਏ ਰਾਈਟ ਵੇ। ਸਾਡਾ ਮਤਲਬ ਇਹ ਹੈ ਕਿ ਅਸੀਂ ਐਜ਼ ਏ ਪੇਰੈਂਟ ਆਪਣੇ ਬੱਚੇ ਨੂੰ ਇੰਨਾ ਤਿਆਰ ਕਰੇ ਕਿ ਸਹੀ ਰਸਤਾ ਹੈ ਤਾਂ ਉੱਥੇ ਵੀ ਚੱਲੇ, ਅਗਰ ਰੋੜੇ ਵਾਲਾ ਪੱਥਰ ਵਾਲਾ ਰਸਤਾ ਹੈ ਤਾਂ ਉਹਨੂੰ ਵੀ ਕਰਕੇ ਜ਼ਿੰਦਗੀ ਪਾਰ ਕਰੇ, ਉਹ ਰਸਤਾ ਪਾਰ ਕਰੇ। ਉਹਨੂੰ ਇੰਨਾ ਸਟਰੋਂਗ ਬਣਨਾ ਚਾਹੀਦਾ ਕਿ ਉਹ ਰੋੜੇ ਵਾਲੇ ਰਸਤੇ ਨੂੰ ਵੀ ਪਾਰ ਕਰੇ, ਨਾ ਕਿ ਮੈਂ ਐਜ਼ ਏ ਪੇਰੈਂਟ ਉਹਦੇ ਸਾਰੇ ਰੋੜੇ ਉਠਾਵਾਂ।
ਤੇ ਡਾਕਟਰ ਸਾਹਿਬ, ਕੀ ਇਹ ਬੱਚਿਆਂ ਦੇ ਮਾਨਸਿਕ ਵਿਕਾਸ ਦੇ ਵਾਸਤੇ, ਸਰੀਰਕ ਵਿਕਾਸ ਵਾਸਤੇ ਨੁਕਸਾਨਦੇਹ ਹੈ? ਮੈਂ ਇਸ ਕਰਕੇ ਪੁੱਛ ਰਹੀ ਹਾਂ ਕਿ ਮੈਂ ਦੇਖਿਆ ਹੈ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਪਰਿਵਾਰਾਂ ਨੂੰ, ਕੁਝ ਨੂੰ ਮੈਂ ਜਾਣਦੀ ਹਾਂ, ਜਿਹੜੇ ਆਪਣੇ ਬੱਚਿਆਂ ਦੇ ਹਰ ਇੱਕ ਫੈਸਲੇ ਦੇ ਵਿੱਚ ਆਪ ਸ਼ਾਮਿਲ ਹੁੰਦੇ ਨੇ, ਇੱਥੋਂ ਤੱਕ ਕਿ ਉਹ ਜ਼ਰਾ ਮੌਸਮ ਠੰਡਾ ਹੋਵੇ ਤੇ ਇੱਕ ਹੱਥ 'ਚ ਸਵੈਟਰ, ਇੱਕ ਹੱਥ 'ਚ ਜੈਕਟ, ਪਿਓ ਦੇ ਹੱਥ 'ਚ ਗਰਮ ਦੁੱਧ ਦਾ ਮੱਗ ਹੋਏਗਾ, ਦਾਦਾ ਦਾਦੀ ਵੀ ਆ ਜਾਂਦੇ ਨੇ, ਜਾਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਨੇ ਕਿ ਜੀ ਬੱਚੇ ਨੂੰ ਇਹ ਨਾ ਹੋ ਜਾਏ, ਬੱਚੇ ਨੂੰ ਉਹ ਨਾ ਹੋ ਜਾਏ। ਉਹਨਾਂ ਦਾ ਬੱਚਾ ਜਿਹੜਾ ਹੈ ਉਹ ਹੁਣ ਟੀਨੇਜ ਵਿੱਚ ਦਾਖਲ ਹੋਇਆ, ਲੇਕਿਨ ਉਹਦਾ ਸਰੀਰਕ ਰੂਪ ਜਿਹੜਾ ਹੈ ਉਹ ਅਜੇ ਵੀ ਛੋਟੇ ਬੱਚਿਆਂ ਵਾਲਾ ਹੈ। ਆਮ ਤੌਰ ਤੇ ਉਸ ਉਮਰ 'ਚ ਜਿਸ ਤਰ੍ਹਾਂ ਮੁੰਡਿਆਂ ਦੀ ਥੋੜੀ ਥੋੜੀ ਮੁੱਛ ਆ ਜਾਂਦੀ ਹੈ, ਥੋੜੀ ਆਵਾਜ਼ ਬਦਲਣੀ ਸ਼ੁਰੂ ਹੋ ਜਾਂਦੀ ਹੈ, ਥੋੜਾ ਸਰੀਰ ਉਹਨਾਂ ਦਾ ਗਠੀਲਾ ਹੋ ਜਾਂਦਾ ਹੈ। ਇਹ ਬੱਚਾ ਅਜੇ ਵੀ 8-10 ਸਾਲ ਦਾ ਲੱਗਦਾ, 15-16 ਦਾ ਨਹੀਂ ਲੱਗਦਾ ਵੇਖਣ 'ਚ।
ਦੇਖੀਏ, ਜਿਹੜੀ ਵੱਡੀ, ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਉਹ ਹੈਗੀ ਹੈ, ਇਹਦਾ ਇਫੈਕਟ ਪੈਂਦਾ ਬੱਚੇ ਦੇ ਮਾਨਸਿਕ ਵਿਕਾਸ ਤੇ, ਬੱਚੇ ਦੇ ਕੋਨਫੀਡੈਂਸ ਤੇ। ਤੋ ਜੋ ਮੈਂ ਤੁਹਾਨੂੰ ਪਹਿਲੀ ਗੱਲ ਕੀਤੀ ਸੀ ਕਿ ਐਂਗਜ਼ਾਇਟੀ ਔਰ ਡਿਪਰੈਸ਼ਨ, ਤੋ ਜਦ ਬੱਚੇ ਦੇ ਵਿੱਚ ਆਪਾਂ ਇੰਨੇ ਕੋਨਫੀਡੈਂਸ ਨਹੀਂ ਆਇਆ ਉਹਨੂੰ ਜ਼ਿੰਦਗੀ ਦੇ ਵਿੱਚ, ਸਾਰੀ ਚੀਜ਼ਾਂ ਪ੍ਰੋਬਲਮ ਉਹਨੂੰ ਆਪਾਂ ਸੋਲਵ ਕਰਦੇ ਰਹੇ ਐਜ਼ ਏ ਪੇਰੈਂਟ, ਛੋਟੀ ਛੋਟੀ ਚੀਜ਼ਾਂ ਨੂੰ ਉਹਦੀ ਇਹ ਤੁਹਾਨੂੰ ਦੋਸਤ ਬਣਾਉਣਾ, ਇਹ ਨਹੀਂ ਬਣਾਉਣਾ, ਤੈਨੂੰ ਇਸ ਰਸਤੇ ਸਕੂਲ ਜਾਣਾ, ਇਸ ਰਸਤੇ ਨਹੀਂ ਜਾਣਾ, ਤੈਨੂੰ ਇਹ ਕੱਪੜਾ ਪਹਿਨਣਾ, ਇਹ ਨਹੀਂ ਪਹਿਨਣਾ, ਤੈਨੂੰ ਇਹ ਸਬਜ਼ੀ ਬਣਾਈ ਹੈ, ਇਹ ਖਾਣੀ ਹੈ, ਇਹ ਨਹੀਂ ਖਾਣੀ ਹੈ। ਤੋ ਅਗਰ ਆਪਾਂ ਡਿਸੀਜਨ ਸਾਰੇ ਲੈਂਦਾ ਰਹੇਂਗੇ ਤਾਂ ਬੱਚੇ ਦੀ ਇੱਕ ਤਾਂ ਉਹਦੀ ਅੱਗੇ ਜਾ ਕੇ ਉਹਦੇ ਅੰਦਰ ਡਿਸੀਜਨ ਮੇਕਿੰਗ ਪਾਵਰ ਜੋ ਘੱਟ ਜਾਂਦੀ ਹੈ, ਉਹਨੂੰ ਇਹ ਨਹੀਂ ਪਤਾ ਕਿ ਮੇਰੀ ਕਿੰਨੀ ਐਬਿਲਿਟੀ ਹੈ, ਕੀ ਮੈਂ ਕਰ ਸਕਦਾ ਜ਼ਿੰਦਗੀ 'ਚ, ਕੀ ਨਹੀਂ ਕਰ ਸਕਦਾ, ਉਹਨੂੰ ਹਮੇਸ਼ਾ ਇੱਕ ਆਪਣਾ ਡਾਊਟ ਰਹੂਗਾ। ਉਹ ਆਪਣੇ ਪੇਰੈਂਟ ਦੀ ਤਰਫ ਹਮੇਸ਼ਾ ਹੱਥ ਅੱਖ ਉਠਾ ਕੇ ਦੇਖਦਾ ਕਿ ਮੈਂ ਤਾਂ ਡਿਸੀਜਨ ਸਹੀ ਹੈ ਜਾਂ ਨਹੀਂ ਹੈ। ਤੋ ਇੱਕ ਤਾਂ ਸਭ ਤੋਂ ਵੱਡੀ ਚੀਜ਼ ਹੁੰਦੀ ਇਹ ਹੁੰਦੀ, ਦੂਜੀ ਚੀਜ਼ ਹੁੰਦੀ ਹੈ ਕਿ ਇਹ ਬੱਚਿਆਂ 'ਚ ਜਨਰਲੀ ਸੈਲਫ ਅਸਟੀਮ ਅਤੇ ਕੋਨਫੀਡੈਂਸ ਜੋ ਹੈ ਔਰ ਬੱਚਿਆਂ ਦੇ ਮੁਕਾਬਲੇ 'ਚ ਬਹੁਤ ਘੱਟ ਹੁੰਦਾ। ਤੀਸਰੀ ਚੀਜ਼ ਆਪਾਂ ਜੋ ਦੇਖਦੇ ਹਾਂ ਉਹ ਇਹ ਹੁੰਦੀ ਹੈ ਕਿ ਜਦੋਂ ਸਾਨੂੰ ਸਭ ਕੁਛ ਬਿਨਾਂ ਮੰਗੇ ਪੇਰੈਂਟ ਦੇ ਰਹੇ ਆ, ਐਜ਼ ਏ ਬਚਪਨ ਤੋਂ ਆਪਾਂ ਲੈ ਰਹੇ ਹਾਂ, ਤਾਂ ਸਾਨੂੰ ਲੱਗਦਾ ਕਿ ਇਹ ਸਾਡਾ ਪ੍ਰਿਵਿਲੇਜ ਹੈਗਾ। ਮੈਨੂੰ ਤਾਂ ਮਿਲਣਾ ਹੀ ਚਾਹੀਦਾ, ਕਿਉਂਕਿ ਅੱਜ ਮੈਨੂੰ 20 ਸਾਲ ਤੱਕ ਮੇਰੇ ਪੇਰੈਂਟ ਨੇ ਦਿੱਤਾ, ਅੱਗੇ ਵੀ ਚੱਲ ਕੇ ਮੈਨੂੰ ਮਿਲਣਾ ਚਾਹੀਦਾ। ਸੋ ਜਬ ਉਹ ਚੀਜ਼ ਨਹੀਂ ਮਿਲਦੀ ਹੈ ਤਾਂ ਦੈਨ ਵੀ ਫੀਲ ਐਂਗਰੀ ਕਿ ਇਹ ਮੈਨੂੰ ਕਿਉਂ ਨਹੀਂ ਮਿਲ ਰਹੀ ਹੈ, ਮੈਨੂੰ ਅੱਜ ਤੱਕ ਕਿਸੇ ਨੇ ਆਪਣੀ ਫੈਮਿਲੀ 'ਚ ਕਿਸੇ ਨੇ ਮਨਾ ਨਹੀਂ ਕੀਤਾ। ਜ਼ਿੰਦਗੀ 'ਚ ਅਗਰ ਕੋਈ ਅਚੀਵਮੈਂਟ ਆਪਾਂ ਨਹੀਂ ਕਰ ਪਾਇਆ, ਮੰਨ ਲਓ ਜੀ ਹਰ ਜ਼ਿੰਦਗੀ 'ਚ ਵਿੱਚ ਆਪਾਂ ਜਿਵੇਂ ਆਪਾਂ ਬੱਚੇ ਨੂੰ ਐਕਸਪਲੇਨ ਕਰਦੇ ਹਾਂ ਕਿ ਫੇਲਿਅਰ ਇਜ਼ ਯੂ ਨੋ ਫਸਟ ਸਟੈਪ ਟੂ ਦਾ ਸਕਸੈਸ ਆਫ ਲਾਈਫ, ਤਾਂ ਉਹ ਫੇਲਿਅਰ ਨੂੰ ਫੇਸ ਕਰਨ ਦਾ ਜੋ ਉਹਦੀ ਪਾਵਰ ਹੈ, ਕਪੈਸਿਟੀ ਹੈ, ਕੌਨਫੀਡੈਂਸ ਹੈ, ਉਹ ਤਾਂ ਕਦੇ ਆਇਆ ਹੀ ਨਹੀਂ, ਕਿਉਂਕਿ ਉਹਨੂੰ ਆਪਾਂ ਕਦੇ ਡਿਵੈਲਪ ਹੋਣ ਹੀ ਨਹੀਂ ਦਿੱਤਾ ਕਿ ਫੇਲਿਅਰ ਹੋਣ ਤੋਂ ਪਹਿਲਾਂ ਹੀ ਤਾਂ ਆਪਾਂ ਉਹਦੇ ਅੱਗੇ ਇਹ ਸਾਰੀਆਂ ਚੀਜ਼ਾਂ ਰੱਖਤੀਆਂ, ਉਹਦੇ ਅੱਗੇ ਪੈਸੇ ਲਾ ਕੇ ਰੱਖਤੇ, ਉਹਨੂੰ ਜੋ ਵੀ ਚੀਜ਼ ਚਾਹੀਦੀ ਉਹਨੂੰ ਲੈ ਕੇ ਦੇਤੀ ਉਹਦੀ ਕਪੈਸਿਟੀ ਤੋਂ ਜ਼ਿਆਦਾ। ਤਾਂ ਉਹ ਬੱਚੇ ਦੇ ਵਿੱਚ ਫੇਲਿਅਰ ਨੂੰ ਫੇਸ ਕਰਨ ਦਾ ਲਾਈਫ ਦੇ ਵਿੱਚ ਇਹ ਕੋਈ ਇਹੋ ਜਿਹੀ ਚੀਜ਼ ਡਿਵੈਲਪ ਹੀ ਨਹੀਂ ਹੋ ਪਾਈ ਉਹਦੀ ਕਪੈਸਿਟੀ ਦੇ ਵਿੱਚ, ਤਾਂ ਉਹਦਾ ਮਾਨਸਿਕ ਵਿਕਾਸ ਜੋ ਓਵਰਆਲ ਜਿਹਾ ਹੈ, ਉਹਦੀ ਜ਼ਿੰਦਗੀ ਦੇ ਅੱਗੇ ਜਾ ਕੇ ਅਚੀਵਮੈਂਟਸ ਹੈ, ਉਹ ਬਾਕੀ ਬੱਚਿਆਂ ਤੋਂ ਜਨਰਲੀ ਬਹੁਤ ਹੀ ਘੱਟ ਹੁੰਦੇ ਆ।
ਡਾਕਟਰ ਸਾਹਿਬ, ਅਸੀਂ ਪਿਛਲੇ ਦਿਨਾਂ 'ਚ ਇੱਕ ਖਬਰ ਇਹ ਵੀ ਕੀਤੀ ਸੀ ਕਿ ਵਿਕਟੋਰੀਆ ਦੇ ਵਿੱਚ ਜਿਹੜੇ VCE ਦੇ ਬੱਚੇ ਨੇ, ਜਿਹੜੇ 11ਵੀਂ ਔਰ 12ਵੀਂ ਈਅਰ 11 ਈਅਰ 12 ਦੀ ਤਿਆਰੀ ਕਰ ਰਹੇ ਇਮਤਿਹਾਨਾਂ ਦੀ, ਉਹ ਖਾਸ ਤੌਰ ਤੇ ਬੜੇ ਤਣਾਅ ਚੋਂ, ਬੜੇ ਪਰੇਸ਼ਾਨੀ ਦੇ ਦੌਰ ਚੋਂ ਗੁਜ਼ਰ ਰਹੇ ਨੇ ਕਿ COVID-19 ਦੇ ਜਿਹੜੇ ਕੇਸ ਨੇ ਵੱਧਦੇ ਜਾ ਰਹੇ ਨੇ, ਉਸਦੇ ਕਰਕੇ ਸਾਰਿਆਂ ਨੂੰ ਬੜਾ ਸਟ੍ਰੈਸ ਹੈਗਾ, ਬੜੀ ਐਂਗਜ਼ਾਇਟੀ ਹੈਗੀ ਹੈ, ਤੇ ਉਹ ਬੱਚੇ ਜਿਹੜੇ ਉਹ ਘਰੋਂ ਪੜ੍ਹਾਈ ਕਰਦੇ ਨੇ, ਘਰ ਦੇ ਅੰਦਰ ਵੀ ਹਰ ਵੇਲੇ ਬੰਦ ਰਹਿਣਾ ਪੈਂਦਾ ਹੈ, ਕੁਝ ਦਿਨ ਉਹ ਸਕੂਲ ਵੀ ਜਾਂਦੇ ਨੇ, ਉਹਨਾਂ ਦੇ ਵਿੱਚ ਵੀ ਜਿਹੜਾ ਨਾ ਮਾਨਸਿਕ ਤਣਾਅ ਬਹੁਤ ਜ਼ਿਆਦਾ ਵੱਧ ਰਿਹਾ। ਤੁਹਾਡਾ ਕੋਈ ਤਜਰਬਾ ਹੈ, ਕੋਈ ਤੁਹਾਡੇ ਕੋਲ ਅਜਿਹੇ ਮਰੀਜ਼ ਆਏ ਹੋਣ ਜਿਹੜੇ VCE Year 11 Year 12 ਦੇ ਵਿਦਿਆਰਥੀ ਨੇ, ਤੇ ਕੋਈ ਤੁਸੀਂ ਉਹਨਾਂ ਨੂੰ ਸਲਾਹ ਮਸ਼ਵਰਾ ਦੇਣਾ ਚਾਹੋਗੇ ਕਿ ਜਿਸ ਤਰ੍ਹਾਂ ਤੁਸੀਂ ਹੁਣੇ ਕਹਿ ਰਹੇ ਸੀ ਕਿ ਜ਼ਿੰਦਗੀ ਇੱਕ ਮਖਮਲ ਦਾ ਕਾਲੀਨ ਨਹੀਂ ਹੁੰਦਾ, ਇਸ ਦੇ ਵਿੱਚ ਬੜੇ ਰੋੜੇ ਆਉਂਦੇ ਨੇ, ਸੋ ਇਹ VCE ਦਾ ਇਮਤਿਹਾਨ ਜਿਹੜਾ ਹੈ, ਇਹ ਵੀ ਜ਼ਿੰਦਗੀ ਦੇ ਜਿਹੜੀਆਂ ਚੁਣੌਤੀਆਂ ਆਣੀਆਂ ਨੇ ਉਸਦੀ ਸ਼ਾਇਦ ਸਿਰਫ ਇੱਕ ਸ਼ੁਰੂਆਤ ਹੀ ਹੈ, ਇਸ ਤੋਂ ਬਾਅਦ ਤੇ ਚੁਣੌਤੀਆਂ ਹੀ ਚੁਣੌਤੀਆਂ ਨੇ ਅੱਗੇ।
ਤੁਸੀਂ ਬਿਲਕੁਲ ਸਹੀ ਕਿਹਾ ਰਿਚਿਕਾ ਜੀ ਕਿ ਦੇਖੋ VCE ਪਹਿਲੀ ਚੁਣੌਤੀ ਹੈ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਜਦੋਂ ਬੱਚਾ VCE ਤੇ ਜਾਂਦਾ ਹੈ 12 ਸਾਲ 'ਚ, ਖਾਸ ਕਰਕੇ ਪਬਲਿਕ ਸਿਸਟਮ ਦੇ ਵਿੱਚ, ਪਬਲਿਕ ਸਕੂਲਿੰਗ ਦੇ ਵਿੱਚ ਪਹਿਲਾ ਐਗਜ਼ਾਮ ਹੁੰਦਾ ਹੈ। ਇਹ ਆਪਣੀ ਕੰਟਰੀ, ਆਪਣੇ ਮੁਲਕ 'ਚ ਐਸਾ ਤਾਂ ਹੈ ਨਹੀਂ ਕਿ ਜਿਵੇਂ ਪਹਿਲੇ ਜਦੋਂ ਆਪਾਂ ਪਾਸ ਆਊਟ ਕੀਤੇ ਸੀ ਤੇ ਹਰ ਸਾਲ ਐਗਜ਼ਾਮ ਹੁੰਦਾ ਸੀ ਕਲਾਸ 1 ਤੋਂ ਲੈ ਕਰਕੇ। ਸੋ VCE ਦਾ ਪਹਿਲਾ ਐਗਜ਼ਾਮ ਹੁੰਦਾ ਹੈ, ਤਾਂ ਪਹਿਲੇ ਐਗਜ਼ਾਮ ਦੇ ਆਪਣੇ ਇੱਕ ਆਪਣੇ ਸਟ੍ਰੈਸ ਹੈਗੇ ਹੈ, ਇੱਕ ਐਪਰੀਹੈਂਸ਼ਨ ਹੈ ਸਾਰਿਆਂ ਦੇ ਵਿੱਚ, ਪਤਾ ਨਹੀਂ ਕੀ ਹੋਊਗਾ, ਅੱਧੇ ਲੋਕ ਤਾਂ ਪਹਿਲੇ ਹੀ ਛੱਡ ਕੇ ਭੱਜ ਜਾਂਦੇ ਹੈ, ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ, ਔਰ ਕੋਵਿਡ ਨੇ ਇਹ ਜੋ ਸਟ੍ਰੈਸ ਨੂੰ ਹੋਰ ਉੱਤੇ ਕਰਤਾ ਹੈ। ਉਹਦੇ ਕਈ ਕਾਰਨ ਹੈ, ਕਿਉਂਕਿ ਘਰ ਤੋਂ ਬਾਹਰ ਜਾ ਨਹੀਂ ਸਕਦੇ ਹੈ, ਫਰੈਂਡ ਨਾਲ ਮਿਲ ਨਹੀਂ ਸਕਦੇ ਹੈ, ਸੋਸ਼ਲ ਆਈਸੋਲੇਸ਼ਨ ਵਿੱਚ ਬੈਠੇ ਹੋਏ ਹੈ, ਤੇ ਬਾਕੀ ਫਰੈਂਡਸ਼ਿਪ ਨਾਲ ਐਕਸਪੋਜ਼ਰ ਨਹੀਂ ਹੈ, ਅਨਸਰਟਨਿਟੀ ਐਗਜ਼ਾਮ ਦੀ ਹੈ ਕਿ ਕਦੋਂ ਐਗਜ਼ਾਮ ਹੋਊਗਾ, ਕੀ ਪੈਟਰਨ ਹੋਊਗਾ, ਉਹਦੇ 'ਚ ਕਿੰਨਾ ਸਕੋਰ ਆਊਗਾ, ਅੱਗੇ ਉਹਦੇ ਹਿਸਾਬ ਨਾਲ ਯੂਨੀਵਰਸਿਟੀ ਦੇ ਕੀ ਪ੍ਰੋਗਰਾਮ, ਉਹਨਾਂ ਨੇ ਕੀ ਕੀਤਾ, ਕਿੰਨੇ ਚੇਂਜਸ ਉਹ ਕਰਨਗੇ, ਕਿਆ ਮੈਂ ਉਸ ਪ੍ਰੋਗਰਾਮ ਦੇ ਵਿੱਚ ਫਿੱਟ ਹੋਊਂਗਾ ਜਾਂ ਨਹੀਂ ਹੋਊਂਗਾ। ਸੋ ਬਿਲਕੁਲ ਤੁਸੀਂ ਕਹਿ ਰਹੇ ਕਿ ਇਹ ਬੜਾ ਹੀ ਅਨਸਰਟਨਿਟੀ ਵਾਲਾ ਬਿਹੇਵੀਅਰ ਟਾਈਮ ਹੈ, ਤੇ ਮੇਰੇ ਕੋਲ ਮੈਂ ਕਾਫੀ ਬੱਚੇ ਦੇਖਦੇ ਹਾਂ, ਬਹੁਤ ਦੋਨੋਂ ਕੁੜੀਆਂ ਦੇ ਮੁੰਡੇ, ਖਾਸ ਕਰਕੇ ਕੁੜੀਆਂ ਦੇ ਵਿੱਚ ਐਂਗਜ਼ਾਇਟੀ ਇੰਨੀ ਬੁਰੀ ਸਟੇਜ ਦੇ ਵਿੱਚ ਮੈਂ ਪੇਸ਼ੈਂਟ ਦੇਖੇ ਹਾਂ ਕਿ ਮੈਨੂੰ ਉਹਨਾਂ ਨੂੰ ਮੈਡੀਕੇਸ਼ਨ ਤੱਕ ਸ਼ੁਰੂ ਕਰਨੀ ਪਈ ਹੈ ਉਹਨਾਂ ਦੀ ਐਂਗਜ਼ਾਇਟੀ ਲਈ, ਕਿਉਂਕਿ ਉਹ ਇੰਨੀ ਰੈਸਟਲੈਸ, ਉਹਨਾਂ ਦੇ ਐਂਗਜ਼ਾਇਟੀ ਦੀ ਵਜ੍ਹਾ ਤੋਂ ਉਹਨੇ ਫਿਜ਼ੀਕਲ ਸਿਮਟਮ ਆਉਣੇ ਸ਼ੁਰੂ ਹੋ ਗਏ, ਜਿਵੇਂ ਉਹਨਾਂ ਦੀ ਸਾਹ ਲੈਣ 'ਚ ਦਿੱਕਤ ਆ ਰਹੀ ਹੈ, ਹਾਰਟ ਦੀ ਪ੍ਰੋਬਲਮ ਆ ਰਹੀ ਹੈ, ਹਾਰਟ ਬੀਟ ਬਹੁਤ ਜ਼ਿਆਦਾ ਤੇਜ਼ ਹੋ ਰਹੀ ਹੈ, ਰਾਤ ਨੂੰ ਨੀਂਦ ਨਹੀਂ ਆ ਰਹੀ ਹੈ, ਬਿਹੇਵੀਅਰ ਉਹਨਾਂ ਦੇ ਐਂਗਰੀ, ਛੋਟੀ ਛੋਟੀ ਚੀਜ਼ 'ਤੇ ਚਿੜਚਿੜੇ ਹੋ ਰਹੇ ਹੈ, ਐਂਗਰੀ ਹੋ ਰਹੇ ਹੈ, ਖਾਣਾ ਨਹੀਂ ਖਾ ਰਹੇ ਹੈ, ਜਾਂ ਦੂਸਰੇ ਐਂਡ 'ਤੇ ਕਈ ਬੱਚੇ ਇੰਨਾ ਜ਼ਿਆਦਾ ਕੰਪਲਸਿਵ ਖਾਣਾ ਖਾ ਰਹੇ ਹੈ ਕਿ ਉਹਨਾਂ ਦੀ ਭੁੱਖ ਵੱਧ ਗਈ ਹੈ। ਤਾਂ ਇਹ ਸਾਰੇ ਸਿਮਟਮਸ ਜਿਹੜੇ ਹੈਗੇ ਹੈ, ਇਹ ਸਾਰੇ ਐਂਗਜ਼ਾਇਟੀ ਦੇ ਅਤੇ ਡਿਪਰੈਸ਼ਨ ਦੇ ਸਿਮਟਮਸ ਹੈਗੇ ਹੈ। ਤਾਂ ਮੈਂ ਉਹਨਾਂ ਦੀ ਪਹਿਲੀ ਚੀਜ਼ ਦਾ ਕੁਛ ਐਡਵਾਈਸ, ਮਤਲਬ ਸਿੰਪਲੀ ਨੋਨ ਮੈਡੀਕਲ ਮੈਡੀਕੇਸ਼ਨ ਵਾਲੀ, ਬਿਨਾਂ ਮੈਡੀਕੇਸ਼ਨ ਤੋਂ ਇੱਕ ਐਡਵਾਈਸ ਹੁੰਦੀ ਹੈ ਕਿ ਅਗਰ ਤੁਹਾਡੇ, ਪਹਿਲੀ ਚੀਜ਼ ਤੇ ਐਕਨੋਲੇਜ ਕਰਨਾ ਜ਼ਰੂਰੀ ਹੈ ਕਿ ਯੈਸ ਇਟ ਇਜ਼ ਅ ਸਟ੍ਰੈਸਫੁਲ ਟਾਈਮ, ਤੇ ਫੈਮਿਲੀ ਨੂੰ ਬੈਠ ਕਰਕੇ ਨਾਲ ਇਹ ਡਿਸਕਸ ਕਰਨਾ ਜ਼ਰੂਰੀ ਹੈ ਕਿ ਮਾਂ ਪਿਓ ਨੂੰ ਨਾਲ ਬੈਠਣਾ ਉਸ ਵਕਤ ਬੱਚੇ ਦੇ, ਔਰ ਬੱਚੇ ਨੂੰ ਐਕਸਪਲੇਨ ਕਰਨਾ ਕਿ ਇਟ ਇਜ਼ ਅ ਡਿਫੀਕਲਟ ਟਾਈਮ, ਪਰ ਇਸ ਡਿਫੀਕਲਟ ਟਾਈਮ 'ਚ ਜੋ ਵੀ ਹੈ ਵੀ ਵਿਲ ਆਲ ਗੋ ਥਰੂ, ਨਾਲ ਨਾਲ ਬੈਠ ਕੇ ਆਪਾਂ ਇਸ ਦੇ ਥਰੂ ਜਾ ਸਕਦੇ ਹਾਂ। ਤਾਂ ਪੇਰੈਂਟ ਨੂੰ ਇਹਦਾ ਮਤਲਬ ਹੈ ਕਿ ਬੱਚੇ ਨੂੰ ਇਨਕਰੇਜ ਕਰਨਾ ਕਿ ਜੋ ਉਹਦੀ ਫੀਲਿੰਗ ਚੱਲ ਰਹੀ ਉਹਦੇ ਵਿੱਚ ਇਕੱਲੇ ਨੂੰ ਦਿਮਾਗ 'ਚ ਨਾ ਰੱਖੇ, ਉਹ ਆਪਣੇ ਦਿਲ 'ਚ ਨਾ ਰੱਖੇ, ਉਹ ਖੋਲ੍ਹੇ ਆਪਣੇ ਫਰੈਂਡਸ ਨਾਲ ਜਾਂ ਤੁਹਾਡੀ ਫੈਮਿਲੀ ਦੇ ਨਾਲ ਪਹਿਲੀ ਤਾਂ ਉਹ ਫੀਲਿੰਗ ਨੂੰ ਖੋਲ੍ਹਣਾ ਹੀ ਬਹੁਤ ਵੱਡੀ ਚੀਜ਼ ਹੁੰਦੀ ਹੈ। ਅਤੇ ਜਦੋਂ ਉਹ ਫੀਲਿੰਗ ਆਪਣੇ ਖੋਲ੍ਹਦੇ ਹੈ ਉਸ ਦੌਰਾਨ 'ਚ ਉਹਨਾਂ ਦੀ ਕਾਫੀ ਸਾਰੀ ਜੋ ਨੈਗੇਟਿਵ ਫੀਲਿੰਗ ਆਉਂਦੀ ਹੈ ਉਹ ਪੋਜ਼ਿਟਿਵ 'ਚ ਬਦਲਣੀ ਸ਼ੁਰੂ ਹੋ ਜਾਂਦੀ ਹੈ। ਦੂਜੀ ਚੀਜ਼ ਆਪਾਂ ਬੋਲਦੇ ਹਾਂ ਕਿ ਚਲੋ ਠੀਕ ਹੈ ਆਪਾਂ ਘਰ 'ਚ ਹੈ 24 ਘੰਟੇ ਲੋਕਡਾਊਨ 'ਚ ਹੈ, ਬਟ ਫਿਰ ਤਭੀ ਵੀ ਅਸੀਂ ਬੋਲਦੇ ਹਾਂ ਕਿ ਸਟਿਲ ਕਿ ਆਪਣੀ ਨੋਰਮਲ ਡੇ ਟੂ ਡੇ ਰੂਟੀਨ ਨੂੰ ਤੁਸੀਂ ਬਣਾਏ ਰੱਖੋ, ਬਿਲਕੁਲ ਉਹਦੀ ਰੂਟੀਨ ਨੂੰ ਓਲਟਰ ਨਾ ਕਰੋ ਕਿ ਚਲੋ ਹੁਣ ਤਾਂ ਮੈਂ ਰਾਤ ਨੂੰ 4 ਵਜੇ ਸੌ ਸਕਦਾ, 5 ਵਜੇ ਸਵੇਰੇ ਸੋਊਂਗਾ, ਦਿਨ ਨੂੰ ਲੇਟ ਉੱਠੂੰਗਾ। ਸੋ ਦੈਟ ਡਿਸਟਰਬ ਦਾ ਹੋਲ ਥਿੰਗਸ। ਦਿਨ ਦੇ ਵਿੱਚ ਜਿੰਨਾ ਵੀ ਚਾਨਣ ਹੈ, ਸਨਲਾਈਟ ਆ, ਉਹਨੂੰ ਦੇਖਣਾ ਜ਼ਰੂਰੀ ਹੈ। ਦੈਟ ਬ੍ਰਿੰਗਸ ਦੀ ਪੋਜ਼ਿਟਿਵ ਫੀਲਿੰਗ। ਤੋ ਰਾਤ ਨੂੰ ਸੌਣ ਦੇ ਟਾਈਮ 'ਤੇ ਠੀਕ ਟਾਈਮ 'ਤੇ ਸੋਏ, ਤੋ ਉਹ ਰੂਟੀਨ ਨੂੰ ਬਣਾਉਣਾ ਇਜ਼ ਐਬਸੋਲੂਟਲੀ ਨੈਸੈਸਰੀ। ਜੋ ਕਿ ਟੀਨੇਜਰ ਅੱਜ ਕੱਲ੍ਹ ਮੈਂ ਦੇਖਦਾ ਕਿ ਆਪਣੇ ਰੂਟੀਨ ਨੂੰ ਉਹਨਾਂ ਨੇ ਬਿਲਕੁਲ ਅਪਸਾਈਡ ਡਾਊਨ ਕੀਤਾ ਹੋਇਆ। ਤੀਜੀ ਚੀਜ਼ ਮੈਂ ਬੋਲਦਾ ਉਹਨਾਂ ਨੂੰ ਕਿ ਉਹਨਾਂ ਨੂੰ ਥੋੜ੍ਹਾ ਜਿਹਾ ਇਨਵੋਲਵ ਕਰਨਾ ਘਰ ਦੇ ਕੰਮ ਦੇ ਵਿੱਚ। ਸਿੰਪਲ ਚੀਜ਼, ਕੁਛ ਨਹੀਂ, ਚਲੋ ਜਦੋਂ ਉੱਠੇ ਹੈ ਤੁਸੀਂ ਆਪਣਾ ਵਾਕ 'ਤੇ ਚਲੇ ਗਏ, ਬਹੁਤ ਆ ਕੇ ਵੇਲਾ ਕੇ ਚਲਾ, ਹੁਣ ਆਪਣਾ ਬੈੱਡ ਬਣਾ ਲਓ, ਆਪਣਾ ਬ੍ਰੈਕਫਾਸਟ ਦੇ ਨਾਲ ਆ ਕੇ ਚਲੋ ਮੇਰੀ ਹੈਲਪ ਕਰੋ, ਅਗਰ ਨਹੀਂ ਤਾਂ ਤੁਸੀਂ ਆਪਣਾ ਇਕੱਲਾ ਨਹੀਂ ਬਣਾ ਸਕਦੇ, ਤਾਂ ਡੂ ਐਂਡ ਹੈਲਪ ਇਨ ਦਿਸ। ਲੰਚ ਦੇ ਟਾਈਮ 'ਤੇ ਥੋੜ੍ਹੀ ਜਿਹੀ ਹੈਲਪ ਲਓ। ਤੋ ਇਹਦੇ ਨਾਲ ਘਰ ਦੇ ਵਿੱਚ ਥੋੜ੍ਹੀ ਲਾਂਡਰੀ ਕਰਨ 'ਚ ਹੈਲਪ ਆ ਗਈ, ਥੋੜ੍ਹੀ ਜਿਹੀ ਕਲੀਨਿੰਗ ਆਪਣਾ ਵੈਕੂਮ ਕਰਨ 'ਚ ਹੈਲਪ ਆ ਗਈ, ਜਾਂ ਬੈਕ ਜਾਂ ਗਾਰਡਨਿੰਗ ਕਰਨ ਦੇ ਵਿੱਚ ਹੈਲਪ। ਬੱਚੇ ਨੂੰ ਥੋੜ੍ਹਾ ਜਿਹਾ ਕਿਸੇ ਵੀ ਏਜ ਦਾ ਹੈ ਉਹਦੇ ਵਿੱਚ ਇਨਵੋਲਵ ਕਰਨਾ ਬਹੁਤ ਜ਼ਰੂਰੀ ਹੈ, ਉਹਦਾ ਜੋ ਟਾਈਮ ਔਰ ਮਾਇੰਡ ਡਾਇਵਰਟ ਹੋ ਜਾਂਦਾ। ਫਿਜੀਕਲ ਐਕਟੀਵਿਟੀਜ਼ ਦਾ ਥਰਡ ਇੰਪੋਰਟੈਂਟ ਥਿੰਗ ਮੈਂ ਉਹਨਾਂ ਨੂੰ ਸੁਜੈਸਟ ਕਰਦਾ ਹੈ ਕਿ ਆਪਣੀ ਫਿਜੀਕਲ ਐਕਟੀਵਿਟੀ ਕਰਨਾ, ਚਾਹੇ ਤੁਸੀਂ ਵਾਕ ਕਰੋ ਜਾਂ ਘਰ ਦੇ ਵਿੱਚ ਸਟ੍ਰੈਚਿੰਗ ਕਰੋ ਜਾਂ ਜੋਗਿੰਗ 'ਤੇ ਚਲੇ ਜਾਓ ਜਾਂ ਬਾਈਕ ਲੈ ਕੇ ਚਲੇ ਜਾਓ। ਦੈਟ ਇਜ਼ ਅ ਮੋਸਟ ਇੰਪੋਰਟੈਂਟ ਥਿੰਗ, ਨਾ ਕਿ ਸਿਰਫ ਟਾਈਮ ਕੱਟਣ ਲਈ। ਫਿਜੀਕਲ ਐਕਟੀਵਿਟੀ ਜਦੋਂ ਆਪਾਂ ਕਰਦੇ ਹਾਂ ਤਾਂ ਬਾਇਓਕੈਮੀਕਲੀ ਮੈਡੀਕਲ ਸਾਇੰਟਿਫਿਕ ਹਿਸਾਬ ਨਾਲ ਵਿੱਚ ਪੋਜ਼ਿਟਿਵ ਐਂਡੋਰਫਿਨ ਦਾ ਰਿਲੀਜ਼ ਹੁੰਦਾ, ਜੋ ਜਿਹਨੂੰ ਅਸੀਂ ਬੋਲਦੇ ਹਾਂ ਵੈਲਬੀਂਗ ਹਾਰਮੋਨ, ਉਹ ਸਾਡੇ ਅੰਦਰ ਪੋਜ਼ਿਟਿਵ ਫੀਲਿੰਗ ਲਿਆਉਂਦਾ। ਉਹ ਹਾਰਮੋਨ ਜੋ ਹੈ ਯੂ ਨੋ ਬ੍ਰਿੰਗ ਦੀ ਪੋਜ਼ਿਟਿਵ ਥਿੰਗਸ ਓਵਰਆਲ ਕੈਮੀਕਲੀ ਇਨ ਅਵਰ ਬੋਡੀ।
ਇਹ ਜਾਂਦੇ ਜਾਂਦੇ ਸਾਨੂੰ ਇਹ ਦੱਸੋ ਕਿ ਅਸੀਂ ਹੈਲੀਕਾਪਟਰ ਪੇਰੈਂਟਿੰਗ ਦੀ ਵੀ ਗੱਲ ਕੀਤੀ ਤੇ ਬੱਚਿਆਂ ਨੂੰ ਕਿਸ ਤਰੀਕੇ ਪੇਰੈਂਟਸ ਘਰ ਦੇ ਕੰਮਾਂ ਦੇ ਵਿੱਚ ਜੇ ਜੋੜਨ ਤੇ ਉਹਨਾਂ ਦੀ ਪਰਵਰਿਸ਼ ਜਿਹੜੀ ਉਹ ਬਿਹਤਰ ਤਰੀਕੇ ਹੋ ਸਕਦੇ। ਅਖੀਰਲਾ ਸਵਾਲ ਇਹ ਹੈ, ਸਾਨੂੰ ਬਿਲਕੁਲ ਸੰਖੇਪ ਵਿੱਚ ਦੱਸਣਾ ਕਿ ਮਾਂ ਪਿਓ ਨੂੰ ਬੱਚਿਆਂ ਦੇ ਵਾਸਤੇ ਆਪਣੇ ਅੰਦਰ ਕੀ ਤਬਦੀਲੀ ਲਿਆਉਣੀ ਚਾਹੀਦੀ ਹੈ ਕਿ ਉਹ ਹੈਲੀਕਾਪਟਰ ਪੇਰੈਂਟ ਨਾ ਕਹਾਏ ਜਾਣ। ਬੱਚਿਆਂ ਦੀ ਆਪਣੇ ਆਪ ਵਧਣ ਫੁੱਲਣ ਦੀ ਇੱਕ ਕਾਬਲੀਅਤ ਕੁਦਰਤ ਨੇ ਦਿੱਤੀ ਹੈ, ਹਰ ਵੇਲੇ ਡੰਡਾ ਲੈ ਕੇ ਉਹਨਾਂ ਦੇ ਪਿੱਛੇ ਰਹਿਣਾ ਤੁਸੀਂ ਕਿਹਾ ਠੀਕ ਨਹੀਂ ਹੈ, ਤੇ ਫਿਰ ਇਹ ਦੱਸੋ ਕੀ ਠੀਕ ਹੈ।
ਓਕੇ, ਉਹਦਾ ਪਹਿਲੀ ਚੀਜ਼ ਤਾਂ ਇੱਕ ਠੀਕ ਇਹ ਕਰਨੀ ਹੈ ਕਿ ਆਪਾਂ ਨੂੰ ਇਹ ਦੇਖਣਾ ਕਿ ਮੈਂ ਜੋ ਮੈਂ ਪਹਿਲੇ ਵੀ ਕਿਹਾ ਸੀ ਕਿ ਮੈਂ ਆਪਣੇ ਬੱਚੇ ਨੂੰ ਜਦੋਂ ਉਹ ਵੱਡਾ ਹੋਵੇ ਜੋ ਟੇਕ ਹੋਮ ਮੈਸੇਜ ਮੈਂ ਦੇਣਾ ਚਾਹੂੰਗਾ ਕਿ ਇਹ ਦੇਖਣਾ ਕਿ ਉਹ ਕਿਹੋ ਜਿਹਾ ਹੋਣਾ ਚਾਹੀਦਾ, ਸੀ ਵਟ ਹੀ ਸ਼ੁੱਡ ਬੀ ਔਰ ਸ਼ੀ ਸ਼ੁੱਡ ਬੀ ਐਜ਼ ਅ ਅਡਲਟ, ਇੰਡੀਪੈਂਡੈਂਟ ਕੌਨਫੀਡੈਂਟ ਚਾਈਲਡ ਹੂ ਕੈਨ ਫਾਈਟ ਇਸ ਔਰ ਹਰ ਓਨ ਪ੍ਰੋਬਲਮਸ ਆਫ ਲਾਈਫ ਐਂਡ ਸੋਲਵ ਦਾ ਪ੍ਰੋਬਲਮਸ ਆਫ ਲਾਈਫ। ਦੂਜੀ ਚੀਜ਼ ਅਗਰ ਆਪਾਂ ਨੂੰ ਉਹ ਅਚੀਵ ਕਰਨਾ ਹੈ ਤਾਂ ਕਿਵੇਂ ਅਚੀਵ ਕਰਨਾ ਹੈ, ਆਪਣੇ ਅੰਦਰ ਚੇਂਜਸ ਲਾਉਣ ਲਈ ਕਿ ਇੱਕ ਬੱਚੇ ਦੇ ਡਿਸੀਜਨ ਨੂੰ ਲੈਣ ਤੋਂ ਪਹਿਲਾਂ ਥੋੜ੍ਹਾ ਜਿਹਾ ਇੱਕ ਸਟੈਪ ਬੈਕ ਕਰੋ, ਬੱਚੇ ਦੇ ਇਨਵੋਲਵ ਹੋਣ ਤੋਂ ਪਹਿਲਾਂ ਥੋੜ੍ਹਾ ਜਿਹਾ ਸਟੈਪ ਬੈਕ ਕਰੋ ਕਿ ਪਹਿਲੀ ਚੀਜ਼ ਹੈ ਕਿ ਬੱਚੇ ਨੂੰ ਹੈਲਪ ਕਰੋ ਤਭੀ ਜਦੋਂ ਬੱਚੇ ਨੂੰ ਉਹ ਹੈਲਪ ਮੰਗੇ, ਨਾ ਕਿ ਤੁਸੀਂ ਨਹੀਂ ਇਹ ਇਸ ਤਰ੍ਹਾਂ ਨਹੀਂ ਕਰੋ, ਇਹ ਮੈਂ ਜਿਸ ਤਰ੍ਹਾਂ ਕਹਿ ਰਿਹਾ ਇਹ ਕਰ ਲਓ, ਇਹ ਸਹੀ ਤਰੀਕਾ ਹੈ। ਇਟਸ ਨੋਟ ਨੈਸੈਸਰੀ ਕਿ ਮੇਰਾ ਤਰੀਕਾ ਸਹੀ ਹੈ, ਠੀਕ ਹੈ ਤੁਹਾਡਾ ਤਰੀਕਾ ਸਹੀ ਹੈ, ਪਰ ਉਹਦਾ ਤਰੀਕਾ ਵੀ ਨਵੇਂ ਤਰੀਕੇ ਦੇ ਹਿਸਾਬ ਨਾਲ ਸਹੀ ਹੋ ਸਕਦਾ ਹੈ। ਲੈਟ ਦ ਚਾਈਲਡ ਸੋਰਟ ਇਟ ਆਊਟ, ਹੈਲਪ ਹਿਮ ਵੈਨ ਹੀ ਆਸਕ ਔਰ ਸ਼ੀ ਆਸਕ ਫੋਰ ਹੈਲਪ, ਦੈਟਸ ਇੰਪੋਰਟੈਂਟ ਥਿੰਗ। ਤੀਜੀ ਚੀਜ਼ ਜੋ ਮੈਂ ਖਾਸ ਕਰਕੇ ਆਪਣੀ ਕਮਿਊਨਿਟੀ ਦੇ ਲੋਕਾਂ ਨੂੰ ਬੋਲਦਾ ਹੈ ਕਿ ਯਾਰ ਬੱਚੇ ਨੂੰ ਕੌਨਫੀਡੈਂਸ ਛੋਟੀ ਛੋਟੀ ਚੀਜ਼ਾਂ ਦਾ ਆਉਂਦਾ ਹੈ, ਲਾਈਕ ਯੂ ਨੋ ਫੀਡਿੰਗ ਦ ਚਾਈਲਡ, ਵਾਈ ਡੋਂਟ ਯੂ ਲੈਟ ਯੂਅਰ ਚਾਈਲਡ ਈਟ ਅਲੋਨ, ਵਾਈ ਡੂ ਯੂ ਨੀਡ ਟੂ ਫੀਡ 5-year-old ਚਾਈਲਡ ਐਂਡ ਉਹਦੇ ਮੂੰਹ 'ਚ ਜਾਂ ਬੁਰਕੀਆਂ ਪਾਉਂਦੇ ਰਹਿਣਾ, ਨਾ ਖਾਏ ਤਾਂ ਉਹਨੂੰ ਚਿਲਾਉਣਾ, ਉਹਨੂੰ 2-3 ਥੱਪੜ ਵੀ ਮਾਰਨਾ, ਵਾਈ ਡੂ ਯੂ ਨੀਡ ਟੂ ਲੈਟ ਦ ਚਾਈਲਡ ਈਟ, ਲੈਟ ਗੈਟ ਦ ਚਾਈਲਡ ਦੈਟ ਕੌਨਫੀਡੈਂਸ, ਉਹਦੇ ਅੰਦਰ ਉਹਨੂੰ ਖੁਦ ਖਾਣ ਦਿਓ, ਉਹਨੂੰ ਖੁਦ ਖਾਊਗਾ, ਉਹਨੂੰ ਇੱਧਰ ਉੱਧਰ ਮੈਸ ਵੀ ਕਰੂਗਾ, ਹੌਲੀ ਹੌਲੀ ਸਿੱਖੂਗਾ ਕਿ ਕੀ ਮੈਸ ਹੈ, ਕੀ ਸਹੀ ਹੈ, ਕੋਈ ਕੀ ਗਲਤ ਤਰੀਕਾ ਹੈ। ਲੈਟ ਦ ਚਾਈਲਡ ਸਲੀਪ ਅਲੋਨ, ਤੁਹਾਡੇ ਮਾਂ ਪਿਓ ਦੇ ਨਾਲ ਸੌਣਾ ਜ਼ਰੂਰੀ ਹੈ। ਉਹ ਛੋਟੀ ਛੋਟੀ ਚੀਜ਼ਾਂ ਦੇ ਬੱਚੇ ਨੂੰ ਕੌਨਫੀਡੈਂਸ ਆਉਂਦਾ ਹੈ। ਵੀ ਵਾਂਟ ਟੂ ਟੀਚ ਦ ਚਾਈਲਡ ਦ ਲਾਈਫ ਸਕਿੱਲਸ, ਯਾਰ ਘਰ ਦੇ ਵਿੱਚ ਜੋ ਮੈਂ ਕਹਿ ਰਿਹਾ ਕਿ ਕਿਵੇਂ ਕੁਕਿੰਗ ਕਰਨੀ ਹੈ, ਕਲੀਨਿੰਗ ਕਰਨੀ ਹੈ, ਕਿੰਨੇ ਇੰਡੀਅਨ ਸਬ ਕੰਟੀਨੈਂਟ ਦੇ ਬੱਚੇ ਹੈ ਅਤੇ ਘਰ ਦੇ ਵਿੱਚ ਡੇ ਟੂ ਡੇ ਐਕਟੀਵਿਟੀ ਕਰਦੇ ਹੈ ਇਹ ਸਾਰੀਆਂ। आई डाउट नॉट इवन ए 5-10%, क्योंकि एज ए पेरेंट वो नहीं 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 बच्चे तू जाके पढ़ ला, मैं कर लूंगी, माँ बोल दी है, मैं सफाई करूंगी, मैं बिस्तर बनाऊंगी, मैं रोटी बनाऊंगी, तो इन्हू करने की कोई जरूरत नहीं है, तू जाके अपनी पढ़ाई कर, इनवॉल्व देम इन मोस्ट स्मॉल लिटिल लिटिल थिंग्स इन लाइफ, कॉन्फिडेंस उथों आंदा है। बच्चे नू बोलन लई तरीके दी ओदी पब्लिक स्पीचिंग दे विच कॉन्फिडेंस करो, उन्होंने लीडरशिप स्किल सिखाने की कोशिश करो कि एज ए लीडर किवें तू बन सकता है, स्टेज पर खड़े होकर मैं घर के जिमें अपनी बेटी नाल प्रैक्टिस करता है कि हूँ तू ये चीज़ बोलनी है, स्कूल की वो प्रैक्टिस करने तो पहले मैं घर से वो प्रैक्टिस करवाना है कि ये बेटा चल तुम्हारी अज जो है ये तो डिबेट बोलनी है स्टेज के उत्ते, तो खड़ा किचन टॉप के उत्ते खड़ी हुई है, हूँ दस मैं ऑडियंस मैं टीचर है, स्पीक मेरे सामने बोलो, सिंपल सिंपल थिंग, कोई बड़ी चीजें तो उन्हें करने की जरूरत नहीं है। किन्ने अपने बच्चे हैं इंडियन सब कॉन्टिनेंट के जो दूजे फ्रेंड के घर स्लीप ओवर ले जाते हैं,
जाना चाहिए,
वी शुड बिल्कुल जाना चाहिए, वी शुड एनकरेज देम टू डू इट, वी शुड एनकरेज देम टू डू, बच्चे नू दूजे के घर जा करके कॉन्फिडेंस आता है कि किवें मैंने अपनी पूरी रात मैनेज करनी है, किवें तुझे दे घर च जाके कल्ले मैं मैनेज कर सकता है, किवें मैनू खाना खाना, किवें मैंने तमीज नाल किसी नाल बोलना, किवें मैनू सोशलाइज करना है, छोटी छोटी चीजें बच्चे नू कॉन्फिडेंस आता है कि हाउ कैन आई मैनेज माय लाइफ लॉन्ग।
ਇਹ ਹੁਣ ਡਾਕਟਰ ਸਾਹਿਬ ਸਾਡੇ ਸਮਾਜ ਦੇ ਵਿੱਚ ਥੋੜਾ ਮਾਂ ਪਿਓ ਦਾ ਬੱਚਿਆਂ ਨੂੰ ਪਿਆਰ ਦਿਖਾਉਣ ਦਾ ਤਰੀਕਾ ਇਹੀ ਹੈ ਨਾ ਕਿ ਬਈ ਹੈਲੀਕਾਪਟਰ ਬਣ ਕੇ ਸਿਰ ਤੇ ਮੰਡਰਾਉਂਦੇ ਰਹੋ, ਲੇਕਿਨ ਤੁਸੀਂ ਦਰੁਸਤ ਕਿਹਾ ਕਿ ਉਹ ਬੱਚੇ ਨੂੰ ਪਿਆਰ ਅਸੀਂ ਦਿਖਾਉਂਦੇ ਹਾਂ ਲੇਕਿਨ ਬੱਚੇ ਦਾ ਸ਼ਾਇਦ ਉਸ ਦੇ ਜ਼ਰੀਏ ਨੁਕਸਾਨ ਹੁੰਦਾ ਹੈ।
ਜੀ ਬਿਲਕੁਲ ਕਹਿ ਰਹੇ, ਸਭ ਤੋਂ ਵੱਡੀ ਗੱਲ ਜਿਵੇਂ ਦੇਖੀਏ ਨਾ ਆਪਾਂ, ਅਭੀ ਤੁਸੀਂ ਵੀ ਇੰਡੀਆ 'ਚ ਆਏ ਹੋ ਕਿ ਬੱਚੇ ਦਾ ਲਾਈਫ ਪਾਰਟਨਰ ਚੂਜ਼ ਕਰਨਾ, ਅਰੇਂਜ ਮੈਰਿਜ ਡਿਸਾਈਡਿਡ ਬਾਏ ਦਾ ਪੇਰੈਂਟਸ, ਕਿ ਮੈਂ ਜਾਣਦਾ ਹੈ ਐਜ ਏ ਪਿਓ ਔਰ ਮਾਂ ਕੌਣ ਤੇਰੇ ਲਈ ਸਹੀ ਹੈ, ਹਾਊ ਡੂ ਯੂ ਨੋ, ਯੂ ਨੋ ਯੂ ਜਿਹਨੇ ਪੂਰੀ ਜ਼ਿੰਦਗੀ 'ਚ ਗੁਜ਼ਾਰਨੀ ਹੈ ਉਹਨੂੰ ਡਿਸਾਈਡ ਕਰਨ ਦਿਓ, ਨੋ ਤੈਨੂੰ ਨਹੀਂ ਪਤਾ ਤੂੰ ਬੱਚਾ ਹੈ, ਉਹ 25 ਸਾਲ ਦਾ ਬੱਚਾ ਜਿਹਦੀ ਸ਼ਾਦੀ ਹੋ ਰਹੀ ਹੈ ਉਹਨੂੰ ਨਹੀਂ ਪਤਾ ਉਹ ਬੱਚਾ ਹੈ, ਪਰ ਉਹਦੀ ਤੁਸੀਂ ਸ਼ਾਦੀ ਕਰ ਰਹੇ ਹੋ ਉਸ ਬੱਚੇ ਦੀ, ਤੁਹਾਡੀ ਚੋਇਸ ਦੀ ਕੱਢ ਲੋੜ, ਤੁਹਾਡੀ ਚੋਇਸ ਦੇ ਮੁੰਡੇ ਔਰ ਕੁੜੇ ਨਾਲ,
ਬਹੁਤ ਬਹੁਤ ਸ਼ੁਕਰੀਆ ਡਾਕਟਰ ਖਿਲਨ, ਮੈਂ ਬੜੀ ਦਿਲਚਸਪ ਔਰ ਮੈਂ ਕਵਾਂਗੀ ਬੜੀ ਅਹਿਮ ਗੱਲਬਾਤ ਸਾਡੀ ਅੱਜ ਹੋਈ, ਤੇ ਆਸ ਕਰਦੇ ਹਾਂ ਕਿ ਸਾਡੀ ਇਹ ਗੱਲਬਾਤ ਸੁਣਨ ਵਾਲੇ ਜਿਹੜੇ ਸਰੋਤੇ ਨੇ ਉਹ ਸ਼ਾਇਦ ਆਪ ਹੈਲੀਕਾਪਟਰ ਦੀ ਤਰ੍ਹਾਂ ਬੱਚਿਆਂ ਦੇ ਸਿਰ ਤੇ ਮੰਡਰਾਉਣ ਦੇ ਬਾਰੇ ਇੱਕ ਵਾਰ ਦੋ ਵਾਰ ਜ਼ਰੂਰ ਸੋਚਣਗੇ ਔਰ ਆਪਣੇ ਜਿਹੜੇ ਪਰ ਨੇ ਉਹ ਫੈਲਾਉਣ ਦੀ ਬਜਾਏ ਬੱਚਿਆਂ ਨੂੰ ਆਪਣੇ ਪਰ ਫੈਲਾਉਣ ਵਾਸਤੇ ਉਤਸ਼ਾਹਿਤ ਕਰਨਗੇ।
ਬਿਲਕੁਲ ਸਹੀ ਕਿਹਾ ਜੀ, ਔਰ ਮੈਨੂੰ ਲੱਗਦਾ ਕਿ ਕੁਛ ਪੇਰੈਂਟ ਮੇਰੇ ਇਸ ਵਿਚਾਰਾਂ ਨਾਲ ਡਿਸਐਗਰੀ ਵੀ ਹੋਣਗੇ, ਬਟ ਉਹਨਾਂ ਨੂੰ ਸਿਰ ਇਹੀ ਮੈਸੇਜ ਹੈ ਕਿ ਤੁਸੀਂ ਇਹ ਦੇਖੋ ਕਿ ਤੁਹਾਡਾ ਬੱਚੇ ਨੂੰ ਤੁਸੀਂ ਵੱਡੇ ਹੋ ਕੇ ਕਿਹੋ ਜਿਹਾ ਬਣਨਾ ਚਾਹੁੰਦੇ ਹੈ, ਉਸੇ ਹਿਸਾਬ ਨਾਲ ਤੁਸੀਂ ਐਕਟ ਕਰੋ। ਥੈਂਕ ਯੂ,
ਬਹੁਤ ਬਹੁਤ ਸ਼ੁਕਰੀਆ ਦੋਸਤੋ। ਹੈਲੀਕਾਪਟਰ ਪੇਰੈਂਟਿੰਗ ਬਾਰੇ ਮੈਲਬਰਨ ਦੇ ਪੀਡੀਆਟ੍ਰੀਸ਼ੀਅਨ ਡਾਕਟਰ ਰਾਜ ਖਿਲਰ ਨਾਲ ਸਾਡੀ ਇਸ ਗੱਲਬਾਤ ਬਾਰੇ ਜੇ ਤੁਸੀਂ ਵਿਚਾਰ ਸਾਂਝੇ ਕਰਨਾ ਚਾਹੋ ਜਾਂ ਆਪਣਾ ਤਜਰਬਾ ਸਾਡੇ ਤੱਕ ਪਹੁੰਚਾਉਣਾ ਚਾਹੋ ਤੇ ਪ੍ਰੋਗਰਾਮ ਚੱਲਦੇ ਦੌਰਾਨ 0429962863 ਤੇ SMS ਭੇਜ ਸਕਦੇ ਹੋ ਜਾਂ ਫਿਰ ਸਾਡੇ ਫੇਸਬੁੱਕ ਪੇਜ ਤੇ ਵੀ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
Want to hear more stories like this? Listen on Apple Podcasts, Google Podcasts, Spotify, or wherever you get your podcasts from.